परिपूर्ण परमात्मा अकाल पुरख ने अपनी साजी इस पृथ्वी देच नियम नू अटल रखे है, धर्म नू अटल रखे है। उसने कुछ वस्तुओं नू कुछ जीवों नू उत्तमता दे रखी है, प्रधानता दे रखी है। धातुआं ते बहुत सारिया ने पर कंचन महान है। बनस्पति ते विशाल है पर चंदन दी अपनी महिमा है। जे पत्थरां दी दुनिया दे झात मारीए तां पारस दा अपना एक खास स्थान है। मृगावली ते दृष्टि मारीए तां शेर बादशाह है, महान है। फुल्लां दे उत्ते दृष्टि करिए ते गुलाब दी अपनी दुनिया है, अपनी महानता है। इसी तरह अज तक दे हो गुजरे ते आण वाले ते मौजूद मनुखां दे उत्ते दृष्टि मारीए तां गुरु गोबिंद सिंह जी महाराज दा अपना एक खास स्वरूप है, अपना खास स्थान है। एक कल्पना मात्र नहीं, हकीकत है, सच्चाई है। साहिब गुरु गोबिंद सिंह जी महाराज ने जिस व्यक्ति की कल्पना की थी, जिस मनुख की कल्पना की थी, उसनू नाम उन्होंने दिता खालसा। परशिन दा ये लफ्ज़ है, इस दे अर्थ ने पवित्र शुद्ध। विचारना पएगा, सोचना पएगा कि मनुख की शुद्धि किस तरह आउंदी है, मनुख पावन किस तरह हो सकता है। ते पावन होए बिना वो खालसा हो नहीं सकता। पावन पवित्रता दा जो संगम है, इकट्ठ है, उसे दा नाम है खालसा। खालस शुद्ध पवित्र।
शहनशाह गुरु गोबिंद सिंह,
शाह शहनशाह गुरु गोबिंद सिंह,
गुरु गोबिंद सिंह, गुरु गोबिंद सिंह,
गुरु गोबिंद सिंह, गुरु गोबिंद सिंह,
शाह शहनशाह गुरु गोबिंद सिंह। मंसूर गुरु गोबिंद सिंह, नासरो मंसूर गुरु गोबिंद सिंह,
एज दी मंजूर, एज दी मंजूर गुरु गोबिंद सिंह, गुरु गोबिंद सिंह, गुरु गोबिंद सिंह,
शाह शहनशाह गुरु गोबिंद सिंह, शाह शहनशाह गुरु गोबिंद सिंह। हपरा गंजूर गुरु
गुरु गोबिंद सिंह हक रा गंजूर गुरु गोबिंद सिंह
जुमला फैज़े नूर जुमला फैज़े नूर गुरु गोबिंद सिंह गुरु गोबिंद सिंह गुरु गोबिंद सिंह
शाह शहनशाह गुरु गोबिंद सिंह शाह शहनशाह गुरु गोबिंद सिंह
हक आगाह गुरु गोबिंद सिंह हक हक आगाह गुरु गोबिंद सिंह
शाह शहनशाह शाह शहनशाह गुरु गोबिंद सिंह गुरु गोबिंद सिंह गुरु गोबिंद सिंह
शाह शहनशाह गुरु गोबिंद सिंह शाह शहनशाह गुरु गोबिंद सिंह
पूर्ण प्रेम प्रतीत सजे ब्रत गोड़ मड़ी मठ भूल न माने। गुरु गोबिंद सिंह जी महाराज कहते ने जद पूर्ण ब्रह्मंड पत्री समग्र प्रति जद प्रेम दा सूरज उदय होंदा है उदों ही मनुख खालिस होंदा है पावन होंदा है पवित्र होंदा है। जद हिरदा प्रेम नाल भर जाए तो कुछ देण नू जी करदा है और जद हिरदा नफरत ते घिरणा नाल भरिया होवे तो कुछ खोण नू जी करदा है। जितनी मिकदार विच घिरणा वधदी है उतनी ही मिकदार विच खोण दा जी करदा है। इसका धन खो लईए इसकी इज्जत आबरू खो लईए मौका लग जाए इसकी जिंद ते जान खो लईए इसका सब कुछ खो लईए जितनी मिकदार विच घिरणा वधदी है खोण दियां बिरतियां वधदियां ने और जितनी मिकदार विच प्रेम वधदा है देण दी बिरती वधदी है। इसनू सुख दे दईए इसनू सन्मान दे दईए इसनू आराम दे दईए जे किधरे लोड़ पै जाए तो इसनू अपनी जिंद ते जान भी दे दईए। इस तरह प्रेम नाल भरिया होया हिरदा गुरु गोबिंद सिंह जी महाराज नूं चाहीदा सी जो देश लई कौम लई समूह जगत ते ब्रह्मंड लई लोड़ पै जाए तो अपनी जान भी दे सके अपने प्राण भी दे सके। साहिब गुरु गोबिंद सिंह जी महाराज दी ए कल्पना साकार होई और उन्होंने प्रार्थना भी की है हे प्रभु जिस पंथ दी जिस खालसे दी मैं कल्पना की है वो तेरी मेहर द्वारा तेरी रहमत द्वारा ही मैं साज सकांगा बना सकांगा। पंथ चले तब जगत में जब तुम करो सहाय। ये प्रार्थना कबूल हुई और गुरु गोबिंद सिंह जी महाराज ने वाकई एक ऐसे अदुत्ती खालसे का स्वरूप चित्रिया जिस दे बारे उन्होंने माण नाल कह दिता है मेरा अपना ही रूप है इस दे विच ते मेरे विच रंचक मात्र भेद नहीं। और ये कल्पना ते आधारित बचन नहीं साहब कहने या में रंच न मिथ्या भाखी पार ब्रह्म गुरु नानक साखी। मैं ईश्वर ते गुरु नानक नू साखी करके कहना कि खालसे विच ते मेरे विच कोई अंतरा नहीं कोई भेद नहीं मैं उस दे जो है समा गया। दरअसल गुणात्मक विचार करिए साडे देश दे ऋषि मुनिया ने संत जना ने प्राचीन विद्वाना ने मनुखां दे चार रूप मने। उन्हां दा ऐसा कहना है कि कुछ मनुख अपने सिर दी वरतों बहुत करदे ने हर वक्त सोच विचार दे च रहना हर वक्त गहराइयां च डुबे रहना हर वक्त बुलंदियां दी तरफ देखदे रहना। इस तरह दे पुरश नूं आख्या गया इह ते ब्रह्म दा चिंतन करन वाला है हर वक्त विचारां दे डुबे होया हर वक्त कुछ सोच ते समझ दे च रहिंदा है इह ब्राह्मण है मुख है सिर है। ਕਿਸੇ ਦਾ ਸ਼ੌਕ ਸੀ ਮੇਰੇ ਹੱਥਾਂ 'ਚ ਤਾਕਤ ਹੋਵੇ, ਸ਼ਕਤੀ ਹੋਵੇ, ਔਰ ਇਹ ਸ਼ਕਤੀ ਮਜ਼ਲੂਮ ਦੀ ਰੱਖਿਆ ਲਈ ਹੋਵੇ, ਕਮਜ਼ੋਰ ਦੀ ਰੱਖਿਆ ਲਈ ਹੋਵੇ। ਇਸ ਤਰ੍ਹਾਂ ਦੇ ਪੁਰਸ਼ ਨੂੰ ਆਖਿਆ ਗਿਆ ਖੱਤਰੀਏ। ਕਿਸੇ ਦਾ ਸ਼ੌਕ ਸੀ ਧਨ ਕਮਾਉਣਾ, ਔਰ ਸਾਰੀ ਰੁਚੀਆਂ ਸਾਰੀ ਸ਼ਕਤੀ ਧਨ ਕਮਾਉਣ ਵਿੱਚ ਲਗਾ ਦੇਣੀ, ਧਨ ਇਕੱਤਰ ਕਰਨਾ, ਧਨ ਹੀ ਜ਼ਿੰਦਗੀ ਦੀ ਮੰਜ਼ਿਲ, ਧਨ ਹੀ ਲਕਸ਼ ਬਣਿਆ। ਐਸੇ ਪੁਰਸ਼ਾਂ ਨੂੰ ਆਖਿਆ ਗਿਆ ਇਹ ਵੈਸ਼ ਨੇ। ਸੇਵਾ ਕਰਕੇ ਆਨੰਦ ਲੈਣਾ, ਰਸ ਲੈਣਾ, ਅਤੇ ਹਰ ਕਿਸੇ ਦੀ ਸੇਵਾ ਕਰਕੇ ਪ੍ਰਸੰਨ ਹੋਣਾ, ਸੇਵਾ ਹੀ ਜੀਵਨ ਦਾ ਲਕਸ਼ ਬਣ ਜਾਏ, ਇਸ ਤਰ੍ਹਾਂ ਦੇ ਪੁਰਸ਼ ਨੂੰ ਕਿਹਾ ਗਿਆ ਇਹ ਸ਼ੂਦਰ ਹੈ। ਇਹ ਚਾਰ ਤਰ੍ਹਾਂ ਦੀਆਂ ਮਨੋਬਿਰਤੀਆਂ ਸਨ। ਬਦਕਿਸਮਤੀ ਕਿ ਬਾਅਦ ਵਿੱਚ ਇਹ ਚਾਰ ਜ਼ਾਤਾਂ ਮੰਨ ਲਈ ਗਈਆਂ, ਜਦਕਿ ਇਹ ਜ਼ਾਤ ਨਹੀਂ ਸੀ, ਇਹ ਮਨੋਬਿਰਤੀਆਂ ਸਨ। ਜਦਕਿ ਇਹਨਾਂ ਨੂੰ ਵੱਖ ਵੱਖ ਕੀਤਾ ਨਹੀਂ ਜਾ ਸਕਦਾ ਸੀ, ਇਹ ਤਾਂ ਇੱਕ ਸੁਭਾਅ ਸੀ ਜੋ ਜਗਤ ਦੇ ਕਲਿਆਣ ਲਈ ਪਰਿਪੂਰਨ ਪਰਮਾਤਮਾ ਨੇ ਮਨੁੱਖਾਂ ਦੇ ਅੰਦਰ ਪਾਇਆ ਸੀ। ਕੋਈ ਆਪਣੇ ਸਿਰ ਦੀ ਵਰਤੋਂ ਕਰਦਾ ਸੀ, ਕੋਈ ਆਪਣੇ ਹੱਥ ਦੀ, ਕੋਈ ਆਪਣੇ ਪੇਟ ਨੂੰ ਅੱਗੇ ਕਰਦਾ ਸੀ, ਅਤੇ ਕੋਈ ਪੈਰਾਂ ਨੂੰ। ਪੈਰ ਸਾਰੇ ਸਰੀਰ ਦਾ ਭਾਰ ਚੁੱਕਦੇ ਨੇ, ਹੱਥਾਂ ਦਾ ਵੀ, ਸਿਰ ਦਾ ਵੀ, ਪੇਟ ਦਾ ਵੀ। ਲੇਕਿਨ ਬਦਕਿਸਮਤੀ ਪੈਰਾਂ ਨੂੰ ਸ਼ੂਦਰ ਕਹਿ ਕੇ ਨਿਖਿਧ ਆਖਿਆ ਗਿਆ, ਔਰ ਆਖਿਆ ਗਿਆ ਤਾਂ ਕੁਛ ਵੀ ਨਹੀਂ, ਇਹ ਤਾਂ ਤੁੱਛ ਨੇ। ਹਜ਼ਾਰਾਂ ਸਾਲ ਤੱਕ ਇਹਨਾਂ ਲੋਕਾਂ ਲਈ ਧਾਰਮਿਕ ਮੰਦਰਾਂ ਦੇ ਦੁਆਰ ਵੀ ਬੰਦ ਕਰ ਦਿੱਤੇ ਗਏ, ਵਿਦਿਆਲਿਆਂ ਦੇ ਦੁਆਰ ਵੀ ਬੰਦ ਕਰ ਦਿੱਤੇ ਗਏ। ਇਸ ਤਰ੍ਹਾਂ ਇਹਨਾਂ ਦਾ ਅਧਿਆਤਮਿਕ ਵਿਕਾਸ ਅਤੇ ਬੌਧਿਕ ਵਿਕਾਸ ਰੋਕ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਮਾਨਾ ਆਇਆ, ਆਪਨੇ ਐਸੇ ਮਨੁੱਖ ਦੀ ਕਲਪਨਾ ਕੀਤੀ ਜੋ ਇਹਨਾਂ ਚਾਰੇ ਅੰਗਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਖਿਆਲ ਸੀ, ਜਿਸ ਨੂੰ ਸਾਕਾਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਚਾਰ ਵਰਨ ਇੱਕ ਵਰਨ ਕਰ, ਪੈਰੀ ਪੌਨਾ ਜਗ ਵਰਤਾਇਆ। ਭਾਈ ਗੁਰਦਾਸ ਜੀ ਲਿਖਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਸੋਚੀ ਔਰ ਇੱਕ ਕਰਨਾ ਆਰੰਭ ਕੀਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਾਕਈ ਖਾਲਸੇ ਨੂੰ ਇਸ ਢੰਗ ਦਾ ਬਣਾਇਆ ਕਿ ਇਹ ਆਪਣੇ ਸਿਰ ਦੀ ਵਰਤੋਂ ਕਰੇ, ਇਹ ਬ੍ਰਹਮ ਚਿੰਤਨ ਕਰੇ, ਇਹ ਬ੍ਰਾਹਮਣ ਬਣੇ, ਇਹ ਆਪਣੇ ਹੱਥਾਂ ਨੂੰ ਮਜ਼ਬੂਤ ਕਰੇ ਤਾਂ ਕਿ ਜਣਾ ਖਣਾ ਇਸ ਨੂੰ ਗੁਲਾਮ ਨਾ ਕਰ ਦੇਵੇ, ਤਾਂ ਇਸ ਨੂੰ ਖੱਤਰੀ ਬਣਾਇਆ। ਇਹ ਕਿਰਤ ਕਰਕੇ ਖਾਣ ਵਾਲਾ ਹੋਵੇ, ਮੰਗੇ ਨਾ, ਤਾਂ ਇਸ ਨੂੰ ਵੈਸ਼ ਬਣਾਇਆ, ਔਰ ਇਹ ਹਰ ਵਰਨ ਦੀ ਸੇਵਾ ਕਰੇ, ਭਾਂਡੇ ਵੀ ਮਾਂਜ ਲਵੇ, ਤੱਪੜ ਵੀ ਝਾੜ ਲਵੇ, ਔਰ ਬਿਮਾਰ ਦੀ ਸੇਵਾ ਕਰ ਲਵੇ, ਗਰੀਬ ਮੁਫਲਿਸ ਦੀ ਸੇਵਾ ਕਰ ਲਵੇ। ਇਸ ਤਰ੍ਹਾਂ ਇਸਦੇ ਪੈਰ ਵੀ ਮਜ਼ਬੂਤ ਕੀਤੇ, ਇਸ ਤਰ੍ਹਾਂ ਇਸ ਨੂੰ ਸ਼ੂਦਰ ਬਣਾਇਆ, ਤਾਂ ਇਸ ਖਾਲਸੇ ਤੋਂ ਮੁਰਾਦ ਹੈ ਇਹ ਬ੍ਰਾਹਮਣ ਵੀ ਹੈ, ਇਹ ਖੱਤਰੀ ਵੀ ਹੈ, ਇਹ ਸ਼ੂਦਰ ਵੀ ਹੈ, ਇਹ ਵੈਸ਼ ਵੀ ਹੈ। ਇਸ ਦੇ ਅੰਦਰ ਪੂਰਨ ਤੌਰ 'ਤੇ ਇਹ ਚਾਰੇ ਬਿਰਤੀਆਂ ਮੌਜੂਦ ਨੇ, ਅਤੇ ਇਸ ਤਰ੍ਹਾਂ ਦੀਆਂ ਚਾਰੋਂ ਮਨੋਬਿਰਤੀਆਂ ਜਿਸ ਮਨੁੱਖ ਦੇ ਅੰਦਰ ਮੌਜੂਦ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਹ ਮੇਰਾ ਆਪਣਾ ਰੂਪ ਹੈ।
ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ,
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 ਦਾਸ ਰਮਨ ਸੂਰ ਗੁਰੂ ਗੋਬਿੰਦ ਸਿੰਘ,
ਦਾਸ ਰਮਨ ਸੂਰ ਗੁਰੂ ਗੋਬਿੰਦ ਸਿੰਘ,
ਤੇਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,
ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ,
ਗੁਰੂ ਗੋਬਿੰਦ ਸਿੰਘ,
ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ
हक आईना गुरु गोविंद सिंह,
गुरु गोविंद सिंह।
भाई नंद लाल ने गुरु गोबिंद सिंह जी महाराज का जो स्वरूप चित्रया है वह वाकई जापदा है कि शायर की इस तों उच्ची कोई कल्पना नहीं हो सकती ते इस तों वड्डा कोई सच बयान भी नहीं किया जा सकता। वो कहिंदे ने गुरु गोबिंद सिंह जी महाराज का आवना जगत विच इस तरह है जैसे कि मौसम बहार का आवना। आप कहिंदे ने बाहोश बाश के हंगामे नौ बहार आमद, बहार आमदो यार आमदो करार आमद। बहुत गर्मी होवे, लू चल रही होवे, अग बरस रही होवे, फुल नहीं खिड़दे, लेकिन सीत लहर चल रही होवे, कक्कर पै रहे होवे, बर्फ पै रही होवे, तां भी फुलां दा खिड़ना औखा हो जाता। फुलां नूं खिड़न लई अपना खेड़ा वंडन लई स्वप्न खिलारन लई अपनी महक वंडन लई ना बहुती गर्मी चाहिदी है ना बहुती ठंड चाहिदी है। अगर बहुती गर्मी है तो फुल जल जाणगे, ਬਹੁਤੀ ਠੰਡ ਹੈ ਤਾਂ ਵੀ ਜਲ ਜਾਣਗੇ, ਤਾਂ ਵੀ ਖਿੜ ਨਹੀਂ ਸਕਣਗੇ। ਨੰਦ ਲਾਲ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮੌਸਮੇ ਬਹਾਰ ਨੇ। ਬਹੁਤ ਗਰਮ ਮਨੁੱਖ ਜ਼ਾਲਮ ਹੋ ਜਾਂਦਾ ਹੈ, ਬਹੁਤ ਠੰਡਾ ਮਨੁੱਖ ਕਾਇਰ ਹੋ ਜਾਂਦਾ ਹੈ, ਬੁਜ਼ਦਿਲ ਹੋ ਜਾਂਦਾ ਹੈ। ਪਾਣੀ ਜੰਮ ਜਾਏ, ਬਰਫ਼ ਬਣ ਜਾਏ, ਤਾਂ ਸਖ਼ਤ ਬਰਫ਼ ਤੋਂ ਨਾ ਕੋਈ ਕੰਮ ਲਏ ਜਾ ਸਕਦੇ ਨੇ, ਨਾ ਆਪਣੀ ਪਿਆਸ ਬੁਝਾਈ ਜਾ ਸਕਦੀ। ਉਸੇ ਹੀ ਪਾਣੀ ਤੋਂ ਪਿਆਸ ਬੁਝਾਈ ਜਾ ਸਕਦੀ ਹੈ, ਨਾ ਉਹ ਉਬਲਦਾ ਹੋਇਆ ਹੋਵੇ, ਨਾ ਉਹ ਜੰਮਿਆ ਹੋਇਆ ਹੋਵੇ। ਅਗਰ ਪਾਣੀ ਜੰਮ ਗਿਆ ਤਾਂ ਵੀ ਪਿਆਸ ਬੁਝਾਉਣੀ ਬਹੁਤ ਔਖੀ, ਪਰ ਪਾਣੀ ਜੇ ਉਬਲ ਗਿਆ, ਉਬਲਿਆ ਹੋਇਆ ਮਨੁੱਖ ਜ਼ਾਲਮ ਹੋ ਜਾਂਦਾ ਹੈ, ਜੰਮਿਆ ਹੋਇਆ ਮਨੁੱਖ ਕਾਇਰ ਹੋ ਜਾਂਦਾ ਹੈ, ਬੁਜ਼ਦਿਲ ਹੋ ਜਾਂਦਾ ਹੈ। ਜਗਤ ਵਿੱਚ ਜਦ ਵੀ ਕਿਸੇ ਮਨੁੱਖ ਤੋਂ ਕੁਛ ਤਾਮੀਰ ਹੋਈ ਹੈ, ਉਸਾਰੂ ਕੰਮ ਹੋਏ ਨੇ, ਤਾਂ ਉਬਲਦੇ ਪਾਣੀ ਦੀ ਤਰ੍ਹਾਂ ਨਹੀਂ ਸੀ, ਔਰ ਉਹ ਜੰਮੇ ਹੋਏ ਪਾਣੀ ਦੀ ਤਰ੍ਹਾਂ ਵੀ ਨਹੀਂ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਵਕਤ ਆਪਣੀ ਬਾਣੀ ਵਿੱਚ ਅਕਾਲ ਪੁਰਖ ਦੇ ਸਾਹਮਣੇ ਇੱਕ ਦੁੱਖ ਵਿਅਕਤ ਕੀਤਾ ਸੀ ਕਿ ਹੇ ਪ੍ਰਭੂ, ਇਹ ਜੋ ਜਰਵਾਣੇ ਬਾਹਰੋਂ ਆਉਂਦੇ ਨੇ ਹਿੰਦੁਸਤਾਨ ਵਿੱਚ ਲੁੱਟਣ ਲਈ, ਇਹ ਤਾਂ ਬਹੁਤ ਗਰਮ ਨੇ, ਇਹ ਤਾਂ ਉਬਲਦੇ ਹੋਏ ਪਾਣੀ ਨੇ, ਇਹ ਤਾਂ ਅੱਗ ਨੇ। ਹਿੰਦੁਸਤਾਨੀ ਬਹੁਤ ਠੰਡੇ ਨੇ, ਬਹੁਤ ਠੰਡੇ ਨੇ, ਜੰਮੇ ਹੋਏ ਨੇ। ਫਿਰ ਆਪਨੇ ਤਸ਼ਬੀਹ ਦਿੱਤੀ ਹੈ, ਉਹ ਤਾਂ ਸ਼ੇਰਾਂ ਦੀ ਤਰ੍ਹਾਂ ਨੇ, ਇਹ ਗਊਆਂ ਨੇ। ਗਊਆਂ ਅਤੇ ਸ਼ੇਰਾਂ ਦੀ ਲੜਾਈ, ਇਹਦੇ 'ਤੇ ਸ਼ੇਰ ਦੀ ਜਿੱਤ ਹੋਵੇਗੀ। ਹਜ਼ਾਰ ਗਊਆਂ ਦੇ ਉੱਤੇ ਵੀ ਇੱਕ ਸ਼ੇਰ ਭਾਰੂ ਹੋ ਜਾਏਗਾ। ਤੋ ਪ੍ਰਾਰਥਨਾ ਕੀਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਹੇ ਪ੍ਰਭੂ, ਅਕਾਲ ਪੁਰਖ, ਜੇ ਸ਼ੇਰ ਸ਼ੇਰ ਨੂੰ ਮਾਰੇ ਅਤੇ ਸ਼ੇਰ ਸ਼ੇਰ ਨਾਲ ਲੜੇ, ਮੈਨੂੰ ਕੋਈ ਰੋਸ ਨਹੀਂ, ਪਰ ਸ਼ੇਰ ਮਾਸੂਮ ਗਊਆਂ 'ਤੇ ਟੁੱਟ ਪਏ ਅਤੇ ਉਹਨਾਂ ਨੂੰ ਚੀਰੇ 'ਤੇ ਫਾੜੇ, ਮੈਨੂੰ ਦੁੱਖ ਹੋਵੇਗਾ, ਮੈਨੂੰ ਤਕਲੀਫ ਹੈ। ਇਹ ਪ੍ਰਾਰਥਨਾ ਅਕਾਲ ਪੁਰਖ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ, ਪਰ ਪੀੜ੍ਹੀ ਦਰ ਪੀੜ੍ਹੀ ਸਦੀਆਂ ਤੱਕ ਐਸਾ ਹੁੰਦਾ ਰਿਹਾ। ਸ਼ੇਰ ਆਉਂਦੇ ਰਹੇ, ਗਊਆਂ ਨੂੰ ਚੀਰਦੇ ਰਹੇ, ਫੜਦੇ ਰਹੇ। ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਮਾਨਾ, ਆਪਨੇ ਕਹਿ ਦਿੱਤਾ ਹੁਣ ਮੈਨੂੰ ਮਜਬੂਰਨ ਇਹਨਾਂ ਗਊਆਂ ਨੂੰ ਹੀ ਸ਼ੇਰ ਬਣਾਉਣਾ ਪਏਗਾ। ਜਿਨ ਕੀ ਜਾਤ ਔਰ ਕੁਲ ਮਾਹੀਂ, ਸਿੱਖਦਾਰੀ ਨੇ ਭਈ ਕਿਦਾਈ, ਮੈਂ ਤਿੰਨ ਹੀ ਕੋ ਸਰਦਾਰ ਬਣਾਊਂ, ਤਬ ਹੈ ਗੋਬਿੰਦ ਸਿੰਘ ਨਾਮ ਕਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੇ ਅੰਦਰ ਭਲੇ ਮਾਨਸਤੀ ਦਾ ਮਾਦਾ ਪਾਇਆ, ਜ਼ੋਰ ਦੀ ਕੋਸ਼ਿਸ਼ ਕੀਤੀ ਸਿੱਖ ਬਣਾਉਣ ਦੀ, ਸੰਤ ਬਣਾਉਣ ਦੀ, ਗਊ ਬਣਾਉਣ ਦੀ। ਔਰ ਜਦ ਗਊ ਆਪਣੇ ਪੂਰਨ ਰੂਪ ਵਿੱਚ ਨਮੋਦਾਰ ਹੋਈ, ਪ੍ਰਗਟ ਹੋਈ, ਤਾਂ ਉਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘ ਬਣਾਇਆ, ਸ਼ੇਰ ਬਣਾਇਆ। ਇੱਕੋ ਹੀ ਮਨੁੱਖ ਦੇ ਅੰਦਰ ਗਊ ਦਾ ਸੁਭਾਅ, ਇੱਕੋ ਹੀ ਮਨੁੱਖ ਦੇ ਅੰਦਰ ਸ਼ੇਰ ਦਾ ਸੁਭਾਅ। ਅਸੀਂ ਦੇਖਦੇ ਹਾਂ ਕੋਈ ਬਹੁਤ ਸ਼ਰੀਫ ਹੋਵੇ ਤਾਂ ਕਹਿ ਦਿੰਦੇ ਹਾਂ ਤੇ ਬਿਲਕੁਲ ਗਊ ਹੈ, ਪਰ ਕਿਸੇ ਦੇ ਅੰਦਰ ਸਾਹਸ ਅਤੇ ਦਲੇਰੀ ਹੈ ਤਾਂ ਕਹਿ ਦਿੰਦੇ ਹਾਂ ਇਹ ਤਾਂ ਸ਼ੇਰ ਹੈ, ਇਹ ਤਾਂ ਬਹਾਦਰ ਹੈ, ਇਸ ਦੇ ਅੰਦਰ ਬਹੁਤ ਵੱਡਾ ਸਾਹਸ ਹੈ। ਹੋਣਹਾਰ ਬੱਚੇ ਨੂੰ ਵੇਖ ਕੇ ਜੈਸੇ ਮਾਂ ਬਾਪ ਮਾਣ ਕਰਦੇ ਨੇ, ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ 'ਤੇ ਮਾਣ ਕੀਤਾ, ਔਰ ਇਹ ਮਾਣ ਇਤਨਾ ਵੱਡਾ ਦਿੱਤਾ ਕਿ ਕਹਿ ਦਿੱਤਾ ਖਾਲਸਾ ਮੇਰੋ ਸਤਿਗੁਰ ਪੂਰਾ। ਇਹੀ ਖਾਲਸਾ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੁੰਦਾ ਰਿਹਾ, ਇਹੀ ਖਾਲਸਾ ਮਜ਼ਲੂਮਾਂ ਦੀ ਇੱਜ਼ਤ ਮਾਣ ਮਰਿਆਦਾ ਲਈ ਲੜਦਾ ਰਿਹਾ, ਔਰ ਇਹੀ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਰੂਪ ਪ੍ਰਗਟ ਕਰਕੇ ਚਾਰੋਂ ਪਾਸੇ ਫੈਲਿਆ ਅਤੇ ਪਸਰਿਆ ਅਤੇ ਪਵਿੱਤਰਤਾ ਵੰਡ ਰਿਹਾ।